सुकहौ टल गुर सेविय अहने सहज सुबाए दर्शन परसे गुरु क जन्म मरण दुख जाए होवे सिफत खसामदी नूर अरसों पुरसों चटिया तुद डिठे सच्चे पात सह मल जन्म जन्म दी कटिया सज्जन सच्चा पात साहो सिर सहांद साहो जिस पास बैठियां सोहिया सबना दावे सा बाणी गुरु गुरु है बाणी विच बाणी अमृत सारे गुरबाणी कह सेवक जन मानन प्रतख गुरु निस्तारे
सतनाम श्री वाहिगुरु साहिब जी एक ओंकार सतगुर प्रसाद सलोक महला नावां गुण गोबिंद गायो नहीं जन्म अकारथ कीन कौ नानक हर भज मरां
जे बिद जल कौ मीन गुण गोबिंद गायो नहीं जन्म अकारथ कीन कहो नानक हर भज मना जे बिद जल कौ मीन
वाहिगुरु जी का खालसा वाहिगुरु जी की फतेह सतगुरु दी साजी नवाजी होई गुरु रूप गुरु खालसा साध संगत जीओ सतगुरु दी महान रहमंत बख्शिश दा सदका अमृत वेले दे सजे हुए सुंदर दीवान दियां हाजरियां पर्दियां होया श्री आसा जी दी वार दा कीर्तन गुरमुख प्यारियां दी रसना द्वारा सरवण करके निहाल हो रहे सां राज लीला तेरा नाम बनाई जोग बनिया तेरा कीर्तन गाई ऐसा कीर्तन कर मन मेरे इहां उहां जो काम तेरे ऐसा गुरु की बाणी दा पावन पवित्र कीर्तन सुन के आनंद दे सहित होए हां धन गुरु तेग बहादुर साहब जी दे बख्शिश की ते पावन भोग दे सलोक लड़ीवार आपां धन गुरु तेग बहादुर साहब दी बाणी दे पवित्र बचन सुनदे आ रहे हां अज गरीब नवाज भोग दे सलोकां विच पावन पवित्र उपदेश दे रहे ने जदों धन गुरु तेग बहादुर साहब चौजी प्रीतम आप श्री आनंदपुर साहब की धरती ते निवास रख रहे सन पौने एक नौ साल की आरजू सी धन गुरु गोबिंद सिंह साहब चौजी प्रीतम दी उन्हां दिनां विच औरंगजेब बादशाह ने हिंदुआं दे उपर बड़ा भारी जुल्म टाउणा शुरू कीता भावें उह मुसलमान सी पर रोज उह गीता दा सुणदा हुंदा सी पंडित उन रोज गीता सुनाया करे पर विचों कोई शब्द जिहड़े धर्मां दे संबंधित होया करदे उह रोक लिया करदा है एक दिन पंडित बीमार हो गया उन्हें अपने लड़के नूं भेजिया भी जाके कथा सुना के आ जदों औरंगजेब बादशाह नूं सुनाया ते जिहड़े शब्द रोक लेंदे सी पंडित जी नहीं सी सुनाउंदे उह वी उस लड़के ने सुनाए भी कोई भी धर्म होवे सब दे विच कल्याण हुंदी है और हर धर्म विच मुक्ति नूं मनुख प्राप्त कर सकता है। यह गल सुन के औरंगजेब दे मन च ख्याल आया भी मैनू फिर गीता सुन दी की लोड़ है, जदों मेरा अपना धर्म है तो मैं अपने धर्म का पाठ कुरान आदिक सुनांगा और बाकी लोगों को मुसलमान बनावांगा। इस गल दा उन्हें मन च ख्याल लै करके सब तो पहलों कश्मीरी पंडतां दे उपर हाथ उठाया, शेर अफगान खां सूबा कश्मीर दा उन्हूं हुक्म कीता इन्हां सारियां दे गलां तो जनेऊ उतारे जाण। बारह बारह कोहां तक उन्हें सारे लोगों कट्ठे करके जनेऊ उतारे, बड़ा भारी जुल्म तशद्दद होया। जदों उह लाए हुए जनेऊ तोले तां सवा मन पक्के होए और उस समय बड़ी हाहाकार मच गई। कश्मीरी पंडतां ने बेनती की सानू कोई समय की मोहलत दे दिओ, छे महीने का समा मंगिया ते प्राप्त होया। छे महीने के समय नू पा के बड़े थावां ते यतन कीते, धर्म मंदरां विच बड़ियां प्रार्थना कीतियां, पर कोई देवी कोई देवता धर्म की बौड़ी वास्ते धर्म की राखी वास्ते ना आया। छे महीने विचारियां लंघ गए, शिव मंदिर च बैठिया हुईयां नू कहिंदे कि चिट्ठी पत्रका मिली सी, तुहाडे धर्म की राखी जे कोई कर सकदा है तां गुरु तेग बहादुर साहब चौजी प्रीतम हारै, उहनां दे कोल जाओ। कश्मीरी पंडित पंचायतां ब्राह्मणा पंडतां दीआं नूं इकट्ठियां करके पंचायतां लै करके बड़े दुखी हिरदे नाल आनंदपुर साहब की धरती ते धन गुरु तेग बहादुर साहब दे सजे हुए सुंदर दीवान विच आण पहुंचे। छातियां विच हौके सन, मूहां च घा लिया होया सी, फटे पुराने बस्तर सन, छे महीनियां तों घरों बेघर होए होए, बड़ी तरसयोग हालत सी। हौके लैके घग्या घग्या के सतगुरां दे सजे हुए दीवान च कश्मीरी पंडित फरियाद कर रहे हन। उन्हां दी फरियाद नूं धन गुरु तेग बहादुर साहब बड़े गौर नाल सुन रहे ने। इन्ने चिर नूं हाणियां नाल बाल लीला करदे करदे चौजी प्रीतम धन गुरु गोबिंद सिंह साहब आए ते अपने पिता दी जी दी गोद विच आण बैठे। सामने वेख्या कोई कश्मीरी दुखियारे पंडित हन, पुछिया इह कौण लोक ने जिहड़े इन्ने दुखी हो के रो कुरला रहे हन। दसिया गुरु तेग बहादुर साहब ने कि लाल जी ये कश्मीर दे पंडित ब्राह्मण हन, सच्चे पातशाह पिता जी इन्हां नूं की विपता बन गई, इन्ने विचारे दुखी हो रहे ने। दसिया कि इन्हां धर्म च औरंगजेब बादशाह दखल दे रहा है, वो चाहुंदा है मैं सब नूं मुसलमान बना देना है। और उन्हें एक दिन सवा मन जन्यू ला के और रोटी खाने का तुहैया किया होया है। ए लोग फरियादीए हो करके गुरु नानक दे घर दा आसरा तक आए हैं। पिता जी फिर तुसी इन्हां लोगों के धर्म की राखी वास्ते की सोचे है? हजूर कहन लगे लाल जी असी सोचते हाँ कोई महान ही महापुरख होवे, अपने सीस का बलिदान देवे तो इन्हां लोगों का धर्म बच सकदा, नहीं ते नहीं। बेनती की पिता जी जे हुक्म होवे तो मैं कोई राय दे सकदा है? कहिंदे तुहाडी राय लैनी भी जरूरी है, दीवान सजाया होया, दसो की कहना चाहते हो। बेनती की महाराज त्रिलोकी विच वेख लईए, तुहाडे जैसा कोई महापुरख पालिया लभ नहीं सकदा, आप गुरु नानक साहब का नावा स्वरूप हो। साडे पड़दादे गुरु अर्जन साहब जी दे श्री मुख वाक ने ज्ञान ध्यान किश कर्म ना जाना, सार ना जाना तेरी, सब ते वड्डा सतगुर नानक जिन कल राखी मेरी। सारियां तो वड्डे गुरु नानक साहब ते गुरु नानक साहब दा नावा स्वरूप आप जी हो। ਜੇ ਇਹਨਾਂ ਲੋਕਾਂ ਅਨਾਥਾਂ ਯਤੀਮਾਂ ਦਾ ਆਪ ਜੀ ਦੇ ਕੁਰਬਾਨੀ ਦਿੱਤਿਆਂ ਧਰਮ ਬਚ ਸਕਦਾ ਹੋਵੇ ਤੇ ਇਹ ਕਰਮ ਆਪ ਜੀ ਨੂੰ ਕਰਨਾ ਚਾਹੀਦਾ ਹੈ। ਹਜ਼ੂਰ ਸੁਣ ਕੇ ਡਾਢਾ ਚਿੱਤ ਪ੍ਰਸੰਨ ਹੋਇਆ, ਸ਼ਾਬਾਸ਼, ਜੋ ਤੁਹਾਡੇ ਤੋਂ ਆਸ ਸੀ ਪੂਰੀ ਹੋਈ ਹੈ। ਲਓ ਹੁਣ ਸੰਭਾਲੋ ਸੰਗਤਾਂ, ਅਸੀਂ ਜਾਵਾਂਗੇ ਦਿੱਲੀ ਵਿੱਚ, ਸ਼ਹਾਦਤ ਦਿਆਂਗੇ, ਇਹਨਾਂ ਲੋਕਾਂ ਦੇ ਧਰਮ ਦੀ ਰਾਖੀ ਕਰਾਂਗੇ। ਹਜ਼ੂਰ ਨੇ ਉਹਨਾਂ ਆਏ ਹੋਏ ਕਸ਼ਮੀਰੀ ਪੰਡਤਾਂ ਨੂੰ ਕਿਹਾ, ਜਾਓ ਜਾ ਕੇ ਔਰੰਗਜ਼ੇਬ ਬਾਦਸ਼ਾਹ ਨੂੰ ਸਾਡਾ ਸੁਨੇਹਾ ਦੇ ਦਿਓ, ਜੇ ਸਾਡੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਇਕੱਲੇ ਹੀ ਮੁਸਲਮਾਨ ਬਣ ਜਾਣ ਤਾਂ ਅਸੀਂ ਸਾਰਾ ਹਿੰਦੁਸਤਾਨ ਆਪੇ ਹੀ ਮੁਸਲਮਾਨ ਬਣ ਜਾਵਾਂਗੇ। ਜਦੋਂ ਇਹ ਕਸ਼ਮੀਰੀ ਸੂਬੇ ਨੂੰ ਖਬਰ ਦਿੱਤੀ, ਉਹਨੇ ਔਰੰਗਜ਼ੇਬ ਬਾਦਸ਼ਾਹ ਨੂੰ ਖਬਰ ਸੁਣਾਈ ਭੇਜੀ। ਬਾਦਸ਼ਾਹ ਸੁਣ ਕੇ ਬੜਾ ਹੈਰਾਨ ਹੋਇਆ, ਖੁਸ਼ੀ ਜ਼ਾਹਰ ਕਰਦਾ ਵੀ ਸ਼ਾਇਦ ਇਹ ਕੰਮ ਮੁਹੰਮਦ ਸਾਹਿਬ ਤੋਂ ਵੀ ਜਿਹੜਾ ਨਹੀਂ ਹੋ ਸਕਿਆ, ਖੁਦਾਵੰਦ ਕਰੀਮ ਮੇਰੇ ਕੋਲੋਂ ਕਰਾਉਣਾ ਚਾਹੁੰਦਾ ਹੈ। ਇੱਕ ਵਿਅਕਤੀ ਨੂੰ ਮੁਸਲਮਾਨ ਬਣਾਉਣਾ ਕੋਈ ਔਖਾ ਨਹੀਂ, ਉਹਨਾਂ ਇਕੱਲਿਆਂ ਦੇ ਮੁਸਲਮਾਨ ਬਣਨ ਨਾਲ ਤਮਾਮ ਹਿੰਦੁਸਤਾਨ ਮੁਸਲਮਾਨ ਬਣ ਜਾਵੇ, ਇਹਦੋਂ ਸੌਖਾ ਕੋਈ ਹੋਰ ਸੌਦਾ ਨਹੀਂ ਹੋ ਸਕਦਾ ਹੈ। ਮੈਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੇਨਤੀ ਕਰਕੇ ਮਨਾ ਲਵਾਂਗਾ, ਜੇ ਨਾ ਮੰਨਣਗੇ ਤਾਂ ਮੈਂ ਲਾਲਚ ਦੇ ਕੇ ਮਨਾ ਲਵਾਂਗਾ। ਜੇ ਲਾਲਚ ਵਸ ਹੋ ਕੇ ਵੀ ਨਾ ਮੰਨੇ ਤੇ ਮੈਂ ਡਰਾ ਧਮਕਾ ਕੇ ਮਨਾ ਲਵਾਂਗਾ। ਜੇ ਉਹਨਾਂ ਦੇ ਮੰਨਣ ਦੇ ਨਾਲ ਮੁਸਲਮਾਨ ਬਣਨ ਨਾਲ ਸਾਰਾ ਹਿੰਦੁਸਤਾਨ ਮੁਸਲਮਾਨ ਬਣਦਾ ਹੈ ਤੇ ਇਹਦੋਂ ਵੱਡੀ ਹੋਰ ਗੱਲ ਕੀ ਹੋ ਸਕਦੀ ਹੈ। ਔਰ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਕੁਝ ਦਿਨਾਂ ਬਾਅਦ ਚੋਜੀ ਪ੍ਰੀਤਮ ਉਥੋਂ ਆਨੰਦਪੁਰ ਸਾਹਿਬ ਸੰਗਤਾਂ ਨੂੰ ਆਖਰੀ ਦਰਸ਼ਨ ਦਿਦਾਰੇ, ਪਰਿਵਾਰ ਨੂੰ ਧੀਰਜ ਦਿਲਾਸਾ ਦਿੰਦਿਆਂ ਹੋਇਆ ਕੁਝ ਸਿੱਖਾਂ ਸਮੇਤ ਚੋਜੀ ਪ੍ਰੀਤਮ ਚੱਲ ਪਏ। ਔਰ ਰਸਤੇ ਚ ਥਾਵਾਂ ਥਾਵਾਂ ਤੇ ਹੁੰਦੇ ਹੋਏ ਪਹੁੰਚਣਾ ਦਿੱਲੀ ਸੀ, ਪਰ ਚੋਜੀ ਪ੍ਰੀਤਮ ਪਹੁੰਚੇ ਨੇ ਪਹਿਲੋਂ ਆਗਰੇ। ਆਗਰੇ ਸ਼ਹਿਰ ਵਿੱਚ ਇੱਕ ਅਸਥਾਨ ਬਣਿਆ ਹੋਇਆ, ਸੰਗਤਾਂ ਨੇ ਦਰਸ਼ਨ ਕੀਤੇ ਹੋਣਗੇ। ਇੱਕ ਬਿਰਧ ਮਾਈ ਜਿਹੜੀ ਹਰ ਸਾਲ ਗੁਰੂ ਕੇ ਦਰਸ਼ਨ ਕਰਨ ਵਾਸਤੇ ਆਉਂਦੀ ਸੀ, ਪ੍ਰੇਮ ਭਿਟਾਵਾਂ ਅਰਪਣ ਕਰਦੀ ਸੀ, ਇਸ ਵਾਰੀ ਨਹੀਂ ਆ ਸਕੀ। ਸਤਿਗੁਰਾਂ ਨੂੰ ਮਨ ਹੀ ਮਨ ਚ ਯਾਦ ਕਰਦੀ ਹੈ, ਚੋਜੀ ਪ੍ਰੀਤਮ ਮੇਰੀ ਭੇਟਾ ਪ੍ਰਵਾਨ ਕਰੋ ਤੇ ਦਰਸ਼ਨ ਬਖਸ਼ੋ। ਉਸ ਬਿਰਧ ਮਾਈ ਦੀ ਆਸ ਮੁਰਾਦ ਪੂਰੀ ਕਰਨ ਵਾਸਤੇ ਦਿੱਲੀ ਆਉਣਾ ਤੇ ਦਿੱਲੀ ਤੋਂ ਅੱਜ ਕੱਲ੍ਹ ਦਾ 200 ਕਿਲੋਮੀਟਰ ਆਗਰਾ ਹੈ। ਆਗਰੇ ਪਹੁੰਚਦੇ ਨੇ ਉਸ ਬਿਰਧ ਮਾਤਾ ਦੇ ਘਰੇ, ਉਹਦਾ ਖੱਦਰ ਦਾ ਥਾਨ ਪ੍ਰਵਾਨ ਕੀਤਾ ਜਿੱਥੇ ਸੁੰਦਰ ਗੁਰਦੁਆਰਾ ਬਣਿਆ ਹੋਇਆ, ਗੁਰਦੁਆਰਾ ਮਾਈ ਥਾਨ। ਐਸੇ ਚੋਜੀ ਪ੍ਰੀਤਮ ਗਰੀਬ ਨਿਵਾਜ, ਸੁੱਕੇ ਬਾਗ ਵਿੱਚ ਚਰਨ ਪਾਉਣੇ, ਬਾਗ ਹਰਿਆ ਹੋਣਾ, ਆਜੜੀ ਦੇ ਮਨ ਦਾ ਖਿਆਲ ਵੀ ਪੂਰਾ ਕਰਨ ਵਾਸਤੇ ਉਹਨੂੰ ਮਠਿਆਈ ਲੈਣ ਭੇਜਣਾ। ਆਖਿਰਕਾਰ ਸਤਿਗੁਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਦਿੱਲੀ ਲਿਆਂਦੇ ਗਏ। ਰਾਤ ਨੂੰ ਭੂਤਾਂ ਵਾਲੀ ਹਵੇਲੀ ਵਿੱਚ ਹਜ਼ੂਰ ਦਾ ਉਤਾਰਾ ਕਰ ਦਿੱਤਾ ਗਿਆ। ਖਿਆਲ ਸੀ ਵੀ ਰਾਤ ਨੂੰ ਭੂਤ ਆ ਕੇ ਤੰਗ ਕਰੇਗਾ, ਆਪਣੇ ਆਪ ਹੀ ਦਿਨ ਚੜ੍ਹਦੇ ਨੂੰ ਮੰਨ ਜਾਣਗੇ। ਜੇ ਨਾ ਹੋਵੇਗਾ ਤੇ ਜੇ ਸ਼ਹੀਦ ਵੀ ਹੋ ਗਏ ਤੇ ਕਹਾਂਗਾ ਕਿ ਭੂਤ ਨੇ ਕਰ ਦਿੱਤੇ ਹਨ। ਰਾਤ ਭੂਤਾਂ ਵਾਲੀ ਹਵੇਲੀ ਵਿੱਚ ਹਜ਼ੂਰ ਦਾ ਉਤਾਰਾ ਹੋਇਆ, ਲੇਕਿਨ ਭੂਤ ਨੇ ਵੀ ਸਤਿਗੁਰਾਂ ਨੂੰ ਦੂਰੋਂ ਖਲੋ ਕੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਔਰ ਦੂਜੇ ਭਰਾ ਦੀ ਜ਼ਮੀਨ ਸਾਰੀ ਝੂਠੀਆਂ ਸਹੁੰਆਂ ਖਾ ਕੇ ਹੜੱਪ ਲਈ ਸੀ, ਝੂਠੀਆਂ ਕਸਮਾਂ ਖਾਧੀਆਂ ਜਿਹਦੀ ਵਜ੍ਹਾ ਨਾਲ ਮੈਂ ਇਹ ਪ੍ਰੇਤ ਦੀ ਜੂਨ ਚ ਪਿਆ ਹਾਂ। ਸਵਾ ਮਨ ਪੱਕੇ ਖੂਨ ਦੀ ਪਿਆਸ ਹੁੰਦੀ ਹੈ ਰੋਜ਼ ਦੀ, ਤੇ ਸੂਈ ਦੇ ਨੱਕੇ ਜਿੰਨਾ ਭੋਰਾ ਕੁ ਮੂੰਹ ਹੁੰਦਾ ਹੈ, ਭੁੱਖਾ ਪਿਆਸਾ ਵਿਲਕਦਾ, ਸੱਚੇ ਪਾਤਸ਼ਾਹ ਮੇਰੇ ਤੇ ਰਹਿਮਤ ਕਰੋ। ਹਜ਼ੂਰ ਨੇ ਉਹਦੀ ਕਲਿਆਣ ਕਰਨੀ, ਮੁਕਤੀ ਪ੍ਰਾਪਤ ਕਰਾਉਣੀ। ਦਿਨ ਚੜ੍ਹਿਆ ਤੇ ਲੱਗੀ ਹੋਈ ਸਭਾ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੁਲਾਇਆ ਗਿਆ। ਔਰੰਗਜ਼ੇਬ ਬਾਦਸ਼ਾਹ ਨੇ ਆਖਿਆ, ਸਤਿਗੁਰੂ ਜੀ, ਮੈਂ ਚਾਹੁੰਦਾ ਕਿ ਇੱਕੋ ਹੀ ਮਜ਼ਹਬ ਸੰਸਾਰ ਵਿੱਚ ਚੱਲੇ, ਰੋਜ਼ ਧਰਮਾਂ ਦੇ ਝਗੜੇ ਹੋਏ ਰਹਿੰਦੇ ਨੇ, ਕਿ ਝਗੜੇ ਜਿਹੜੇ ਨੇ ਇਹ ਨਿਵਟ ਜਾਣ। ਜਦੋਂ ਇੱਕੋ ਹੀ ਧਰਮ ਹੋਵੇਗਾ, ਇੱਕੋ ਹੀ ਮਜ਼ਹਬ ਹੋਵੇਗਾ, ਤਮਾਮ ਲੋਕ ਮੁਸਲਮਾਨ ਬਣ ਜਾਣ, ਰੋਜੇ ਰੱਖਣ, ਕਲਮਾਂ ਪੜ੍ਹਨ, ਨਵਾਜ਼ਾਂ ਪੜ੍ਹਨ, ਬਾਂਗਾਂ ਦੇਣ। ਔਰ ਮੇਰੇ ਮਨ ਦਾ ਖਿਆਲ ਹੈ ਤੁਸੀਂ ਇਹ ਸਾਥ ਦਿਓ। ਸਤਿਗੁਰੂ ਕਹਿਣ ਕਿ ਔਰੰਗਜ਼ੇਬ ਬਾਦਸ਼ਾਹ, ਜੇ ਪਰਮੇਸ਼ਰ ਨੂੰ ਇਕੱਲੇ ਮੁਸਲਮਾਨ ਹੀ ਪਾਉਂਦੇ ਹੋਣ ਚੰਗੇ ਲੱਗਦੇ, ਉਹ ਹਿੰਦੂਆਂ ਦੇ ਘਰ 'ਚ ਕਿਸੇ ਨੂੰ ਪੈਦਾ ਹੀ ਨਾ ਕਰਦਾ ਅਤੇ ਆਪੇ ਹੀ ਮੁਸਲਮਾਨ ਸਾਰੀ ਦੁਨੀਆਂ ਹੁੰਦੀ। ਤੈਨੂੰ ਆਪਣਾ ਧਰਮ ਪਿਆਰਾ ਹੈ ਅਤੇ ਹਿੰਦੂ ਵੀਰਾਂ ਨੂੰ ਆਪਣਾ ਧਰਮ ਪਿਆਰਾ ਹੈ। ਕਿਸੇ ਦੇ ਧਰਮ 'ਚ ਕਦੇ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ, ਕਿਸੇ ਦੇ ਧਰਮ 'ਚ ਕਦੇ ਰੋੜਾ ਨਹੀਂ ਬਣਨਾ ਚਾਹੀਦਾ। ਨਹੀਂ ਸੱਚੇ ਪਾਤਸ਼ਾਹ, ਹਜ਼ੂਰ ਕਹਿਣਗੇ ਕੋਈ ਰੱਬੀ ਫੈਸਲਾ ਕਰ ਲਈਏ। ਕਹਿੰਦੇ ਮਹਾਰਾਜ ਦੱਸੋ। ਹਜ਼ੂਰ ਕਹਿੰਦੇ ਸਵਾ ਮਣ ਪੱਕੀਆਂ ਕਾਲੀਆਂ ਮਿਰਚਾਂ ਮੰਗਵਾ। ਸਵਾ ਪੰਜ ਮਣ ਕਾਲੀਆਂ ਮਿਰਚਾਂ ਮੰਗਵਾਈਆਂ, ਢੇਰ ਲੱਕੜਾਂ ਦਾ ਲਵਾ ਕੇ ਵਿੱਚ ਪਵਾ ਦਿੱਤੀਆਂ। ਸਤਿਗੁਰੂ ਕਹਿਣਗੇ ਜਦੋਂ ਸੜ ਜਾਣਗੀਆਂ ਨਾ ਮਿਰਚਾਂ, ਜੇ ਕੋਈ ਸਾਬਤ ਨਿਕਲਾਈ ਤੇ ਸਾਡੇ ਕੋਲ ਲੈ ਕੇ ਆਵੇ। ਸਾਰੀਆਂ ਜਦੋਂ ਮਿਰਚਾਂ ਅੱਗ ਉਹ ਭਸਮ ਹੋ ਗਈ, ਸੜ ਗਈਆਂ, ਉਹ ਜਦੋਂ ਸਵਾਹ ਕੱਪੜ ਇਸ਼ਾਨ ਕੀਤੀ ਤੇ ਤਿੰਨ ਮਿਰਚਾਂ ਜਿਨ੍ਹਾਂ ਨੂੰ ਸੇਕ ਤੱਕ ਨਹੀਂ ਲੱਗਾ ਹੋਇਆ, ਹੱਥ ਦੀ ਹਥੇਲੀ ਦੇ ਉੱਪਰ ਆ ਕੇ ਔਰੰਗਜ਼ੇਬ ਲੈ ਕੇ ਆਇਆ। ਮਹਾਰਾਜ ਤਿੰਨ ਮਿਰਚਾਂ ਨੇ ਜਿਨ੍ਹਾਂ ਨੂੰ ਸੇਕ ਤੱਕ ਨਹੀਂ ਲੱਗਾ। ਹਜ਼ੂਰ ਕਹਿਣਗੇ ਸਾਡੀ ਹੋਵੇਗੀ ਸ਼ਹਾਦਤ, ਜਿਵੇਂ ਇਹ ਤਿੰਨ ਮਿਰਚਾਂ ਸਾਬਤ ਨੇ ਨਾ, ਤੂੰ ਤਾਂ ਦੋਹਾਂ ਤੋਂ ਇੱਕ ਕਰਨਾ ਚਾਹੁੰਦਾ। ਸਾਡੀ ਸ਼ਹਾਦਤ ਤੋਂ ਬਾਅਦ ਤੀਸਰਾ ਖਾਲਸਾ ਪੰਥ ਪੈਦਾ ਹੋਵੇਗਾ। ਜੇ ਖਾਲਸਾ ਪੰਥ ਦੁਨੀਆਂ ਤੇ ਕਾਇਮ ਰਿਹਾ ਤੇ ਦੁਨੀਆਂ ਕਾਇਮ ਰਹੇਗੀ, ਨਹੀਂ ਤੇ ਨਹੀਂ। ਔਰੰਗਜ਼ੇਬ ਬਾਦਸ਼ਾਹ ਨੇ ਬੜਾ ਯਤਨ ਕੀਤਾ, ਇੱਥੋਂ ਤੱਕ ਵੀ ਗਿਰੀ ਗੱਲ ਕਹਿ ਦਿੱਤੀ, ਜੇ ਸਤਿਗੁਰੂ ਮੰਨ ਜਾਓ ਨਾ ਤੇ ਮੇਰੀ ਜੀਵਨ ਸ਼ਾਹ ਲੜਕੀ ਮੁਟਿਆਰ ਹੈ, ਮੈਂ ਉਸ ਜੀਵਨ ਸ਼ਾਹ ਦਾ ਨਿਕਾਹ ਵੀ ਤੁਹਾਡੇ ਨਾਲ ਕਰ ਸਕਦਾ ਹਾਂ। ਸਤਿਗੁਰੂ ਕਹਿਣਗੇ ਬਾਦਸ਼ਾਹ ਕੋਈ ਸ਼ਰਮ ਕਰਨੀ ਚਾਹੀਦੀ ਹੈ, ਤੇਰੀ ਧੀ ਕੀ ਤੇ ਸਾਡੀ ਧੀ ਕੀ, ਤੈਨੂੰ ਇਹ ਕੁਝ ਯਤਨ ਇਹੋ ਨਹੀਂ ਸੀ ਕਹਿਣਾ ਕਰਨਾ ਚਾਹੀਦਾ, ਸ਼ਰਮਸਾਰ ਹੋਇਆ। ਔਰ ਆਖਿਰਕਾਰ ਕਹਿਣ ਲੱਗਾ ਮਹਾਰਾਜ ਨੇ ਤੇ ਸ਼ਹੀਦ ਹੋਣਾ ਪਵੇਗਾ, ਤੁਹਾਨੂੰ ਕਤਲ ਕਰ ਦਿੱਤਾ ਜਾਵੇਗਾ। ਸਤਿਗੁਰੂ ਕਹਿਣ ਕਿ ਅਸੀਂ ਆਏ ਇਸ ਵਾਸਤੇ ਹੈ, ਇਹਨਾਂ ਲੋਕਾਂ ਨੇ ਧਰਮ ਦੀ ਰਾਖੀ ਕਰਨ ਵਾਸਤੇ ਆਏ ਹੈ। ਸਤਿਗੁਰੂ ਗਰੀਬ ਨਿਵਾਜ ਨੂੰ ਔਰੰਗਜ਼ੇਬ ਬਾਦਸ਼ਾਹ ਨੇ ਲੋਹੇ ਦੇ ਪਿੰਜਰੇ ਵਿੱਚ ਬੰਦ ਕਰ ਦਿੱਤਾ ਹੈ। ਉਹ ਪਿੰਜਰਾ ਏਡਾ ਭਿਆਨਕ, ਤਿੱਖੇ ਤਿੱਖੇ ਯੈਰ ਦੀ ਪੁੱਠ ਚੜੀ ਵਾਲੇ ਕਿੱਲ ਲੱਗੇ ਹੋਏ ਅੰਦਰ ਨੂੰ, ਪ੍ਰਤੱਖ ਵਾਜਣ ਤਾਂ ਸ਼ਹੀਦੀ ਦਾ ਕਾਰਨ ਬਣ ਸਕਦੇ ਸਨ, ਨਹੀਂ ਉਹਦੇ ਚ ਚੌਂਕੜਾ ਮਾਰ ਕੇ ਚੰਗੀ ਤਰ੍ਹਾਂ ਬੈਠਾ ਜਾਂਦਾ ਤੇ ਨਹੀਂ ਖਲੋਤਾ ਜਾਂਦਾ। ਜਦੋਂ ਭਾਈ ਮਤੀ ਦਾਸ ਨੇ ਵੇਖਿਆ, ਹਜ਼ੂਰ ਨੂੰ ਬੇਨਤੀ ਕੀਤੀ, ਮਹਾਰਾਜ ਕਿਉਂ ਇੰਨੇ ਤੁਸੀਂ ਇਹ ਚੱਲ ਰਹੇ ਹੋ, ਹੁਕਮ ਕਰੋ ਮੈਂ ਦਿੱਲੀ ਦੀ ਇੱਟ ਨਾਲੇ, ਦਿੱਲੀ ਤੇ ਲਾਹੌਰ ਦੀ ਇੱਟ ਨਾਲੇ ਇੱਟ ਖੜਕਾ ਕੇ ਤੁਰਕਾਨਾ ਗਰਕ ਕਰਕੇ ਰੱਖ ਦੇਵਾਂ। ਹਜ਼ੂਰ ਕਹਿਣਗੇ ਭਾਈ ਮਤੀ ਦਾਸ, ਇਹ ਕਿੱਥੋਂ ਸ਼ਕਤੀ ਪ੍ਰਾਪਤ ਕੀਤੀ ਹੈ? ਸਤਿਗੁਰੂ ਤੁਹਾਡੀ ਸੇਵਾ ਚੋਂ, ਸਾਡੇ ਕੋਲ ਵੀ ਇੱਕ ਸ਼ਕਤੀ ਹੈ। ਮਹਾਰਾਜ ਤੁਸੀਂ ਤਾਂ ਸ਼ਕਤੀ ਦਾ ਸਮੁੰਦਰ ਹੋ, ਮੇਰੇ ਕੋਲ ਤਾਂ ਕੇਵਲ ਤੁਹਾਡੀਆਂ ਬਖਸ਼ੀਆਂ ਹੋਈਆਂ ਹੀ ਚੰਦ ਬੂੰਦਾਂ ਹਨ। ਹਜ਼ੂਰ ਕਹਿਣਗੇ ਜੇ ਅਸੀਂ ਸ਼ਕਤੀ ਦਾ ਸਮੁੰਦਰ ਹੋਏ ਜਰੀ ਬੈਠੇ ਹਨ, ਤੇ ਫਿਰ ਤੈਨੂੰ ਵੀ ਆਪਣੀਆਂ ਚੰਦ ਬੂੰਦਾਂ ਜਰ ਕੇ ਰੱਖਣੀਆਂ ਚਾਹੀਦੀਆਂ ਹਨ। ਬ੍ਰਹਮ ਗਿਆਨੀ ਦੀ ਨਿਗਾਹ ਵਿੱਚ ਸਭ ਥਾਵਾਂ ਤੇ ਬ੍ਰਹਮ ਹੀ ਬ੍ਰਹਮ ਹੈ, ਤੇ ਜਦੋਂ ਸਾਰੇ ਥਾਵਾਂ ਤੇ ਬ੍ਰਹਮ ਸਰੂਪ ਹੈ ਤੇ ਫਿਰ ਮਤੀਦਾਸ ਸ਼ਕਤੀ ਕਿਹਨੂੰ ਵਿਖਾਉਣੀ ਹੈ? ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਗਨ ਕਹੇ ਆਵਤ ਲਾਜਾ। ਪ੍ਰਭੂ ਦੇ ਪਿਆਰਿਆਂ ਨੂੰ ਇਹ ਡਰਾਮੇਬਾਜ਼ੀਆਂ ਸ਼ਕਤੀਆਂ ਵਿਖਾਉਣੀਆਂ ਪ੍ਰਭ ਤਾਂ ਵਡਿਆਈ ਵਾਸਤੇ ਲੱਜਿਆ ਆਉਂਦੀ ਹੈ, ਨਹੀਂ ਵਿਖਾਉਂਦੇ। ਦਰੋਗੇ ਨੇ ਬੇਨਤੀ ਕੀਤੀ, ਮਹਾਰਾਜ ਇਹ ਕੌਤਕ ਕਿਉਂ ਰਚ ਰਹੇ ਹੋ? ਹਜ਼ੂਰ ਕਹਿਣਗੇ ਸਾਨੂੰ, ਅਸੀਂ ਮੌਜ ਨਾਲ ਸਾਰਾ ਕੁਝ ਆਪਣੇ ਸਿਰ ਤੇ ਹੰਡਾ ਰਹੇ ਹਾਂ। ਪਿੰਜਰੇ ਵਿੱਚ ਹਜ਼ੂਰ ਬੰਦ ਸਨ, ਕਈਆਂ ਲੋਕਾਂ ਨੂੰ ਹਜ਼ੂਰ ਸੱਚੇ ਪਾਤਸ਼ਾਹ ਨਦੀ ਤੇ ਇਸ਼ਨਾਨ ਕਰਦੇ ਵੀ ਨਜ਼ਰ ਆਉਂਦੇ। ਜਿੱਥੇ ਸਿੱਖ ਸੰਗਤਾਂ ਯਾਦ ਕਰਦੀਆਂ, ਗੁਰਸਿੱਖਾਂ ਦੇ ਘਰ ਲੰਗਰ ਛਕਣ ਵੀ ਜਾਂਦੇ। ਬੜੇ ਹੈਰਾਨ ਹੋਏ, ਇੱਕ ਬੰਨੇ ਹਜ਼ੂਰ ਪਿੰਜਰੇ 'ਚ ਬੈਠੇ ਨੇ, ਇੱਕ ਬੰਨੇ ਸਿੱਖਾਂ ਦੀ ਮੁਰਾਦ ਪੂਰੀ ਕਰਨ ਵਾਸਤੇ ਚੋਜੀ ਪ੍ਰੀਤਮ ਘਰਾਂ ਵਿੱਚ ਵੀ ਪਹੁੰਚ ਜਾਂਦੇ ਨੇ। ਇੱਕ ਦਿਨ ਐਸਾ ਵੀ ਕੋਝਾ ਯਤਨ ਕੀਤਾ, ਮੋਟਾ ਮਾਸ ਗਊ ਦਾ ਤਿਆਰ ਕਰਕੇ ਸਤਿਗੁਰਾਂ ਕੋਲ ਲੈ ਕੇ ਆਏ, ਮਹਾਰਾਜ ਆ ਤੁਹਾਨੂੰ ਲੰਗਰ ਛਕਾਉਣਾ ਹੈ। ਹਜ਼ੂਰ ਕਹਿਣਗੇ ਕੀ ਹੈ? ਕਹਿੰਦੇ ਜੀ ਗਊ ਦਾ ਮਾਸ ਲੈ ਕੇ ਆਏ ਹੈ। ਔਰੰਗਜ਼ੇਬ ਬਾਦਸ਼ਾਹ ਨੇ ਆਖਿਆ ਵੀ ਜ਼ਰੂਰ ਉਹਨਾਂ ਨੂੰ ਛਕਾਉਣਾ ਹੈ। ਸਤਿਗੁਰੂ ਗਰੀਬ ਨਵਾਜ ਦੇ ਕੋਲ ਜਦੋਂ ਬਰਤਨ ਲੈ ਕੇ ਆਏ, ਸਤਿਗੁਰੂ ਕਹਿਣਗੇ ਉੱਪਰੋਂ ਭਾਂਡਾ ਢੱਕਣ ਖੁੱਲ। ਜਦੋਂ ਢੱਕਣ ਲਾਇਆ ਤਾਂ ਨਿੱਕੇ ਨਿੱਕੇ ਸੂਰ ਦੇ ਬੱਚੇ ਅਣਗਿਣਤੀ ਉਹ ਭੱਜ ਕੇ ਉਹਨਾਂ ਦੇ ਪੈਰਾਂ ਚੋਂ ਵੜਦੇ ਫਿਰਨ। ਔਰ ਸੂਰ ਨੂੰ ਮੁਸਲਮਾਨ ਬੜਾ ਵੱਧ ਸਮਝਦਾ ਹੈ, ਔਰ ਉਹ ਸੰਭਾਲੇ ਨਾ ਜਾਣ ਇੰਨੇ ਸੂਰ ਨਿਕਲ ਆਏ। ਹਜ਼ੂਰ ਨੇ ਐਸਾ ਕੌਤਕ ਰਚਿਆ, ਆਖਿਰਕਾਰ ਗੁਰੂ ਕੇ ਸਿੱਖ ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰ ਕੇ ਦੋਪਾੜ ਕੀਤਾ। ਸਿੱਖ ਨੇ ਸ੍ਰੀ ਜਪਜੀ ਸਾਹਿਬ ਦਾ ਪਾਠ ਆਰੰਭ ਕਰ ਲਿਆ। ਪੰਚ ਪਰਵਾਨ ਪੰਚ ਪ੍ਰਧਾਨ, ਇੱਥੇ ਪਾਠ ਪਹੁੰਚਿਆ ਤੇ ਭਾਈ ਮਤੀ ਦਾਸ ਦਾ ਸਰੀਰ ਦੋਪਾੜ ਹੋ ਗਿਆ। ਰਹਿੰਦੇ ਪਾਠ ਦੀ ਆਵਾਜ਼ ਐਂ ਆਉਂਦੀ ਰਹੀ ਦੋਵਾਂ ਫਾੜਿਆਂ ਵਿੱਚੋਂ, ਜਿਵੇਂ ਗ੍ਰੰਥੀ ਸਿੰਘ ਤਾਬਿਆ ਬੈਠ ਕੇ ਸਹਿਜ ਪਾਠ ਜਾਂ ਅਖੰਡ ਪਾਠ ਦਾ ਭੋਗ ਪਾਉਂਦੇ ਹਨ। ਉਸ ਸਿੱਖ ਦੀ ਸ਼ਹਾਦਤ ਤੋਂ ਬਾਅਦ ਭਾਈ ਦਿਆਲਾ ਜੀ ਉਹਨੂੰ ਵੱਡੀ ਭਾਰੀ ਦੇਗ ਵਿੱਚ ਖਾਲਸਾ ਜੀ ਉਬਲਦੇ ਪਾਣੀ ਵਿੱਚ ਬੈਠਣ ਦੀ ਆਗਿਆ ਕੀਤੀ। ਗੁਰੂ ਕੇ ਸਿੱਖ ਨੇ ਸੁਖਮਨੀ ਸਾਹਿਬ ਦਾ ਪਾਠ ਆਰੰਭ ਕਰ ਲਿਆ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕਹਿ ਮਨ ਬਿਸਰਾਮ। ਸੱਜਾ ਚਰਨ ਦੇਗੇ ਚ ਰੱਖਿਆ, ਖੱਬਾ ਚਰਨ ਦੇਗੇ ਚ ਰੱਖਿਆ, ਚੌਂਕੜਾ ਮਾਰ ਕੇ ਬੈਠ ਗਏ। ਆਲੂਆਂ ਵਾਂਗ ਰਿੰਨੀਆਂ ਜਾ ਰਿਹਾ ਹੈ, ਚਮੜੀ ਵੱਖਰੀ ਹੋਣ ਲੱਗੀ, ਹੱਡੀਆਂ ਨਾਲ ਮਾਸ ਅਲਹਿਦਾ ਹੋਣ ਲੱਗਾ ਹੈ। ਪਰ ਤੁਹਾਡੇ ਇਤਿਹਾਸ ਦੇ ਸੁਨਹਿਰੀ ਪੰਨੇ ਇਹ ਗੱਲ ਕਹਿੰਦੇ ਨੇ, ਜਦੋਂ ਤੱਕ ਸੁਖਮਨੀ ਸਾਹਿਬ ਦਾ ਪਾਠ ਸੰਪੂਰਨ ਨਹੀਂ ਹੋ ਗਿਆ, ਉਸ ਦੇਗੇ ਵਿੱਚੋਂ ਆਵਾਜ਼ ਆਉਣੋਂ ਬੰਦ ਨਹੀਂ ਹੋਈ। ਐਸੇ ਗੁਰੂ ਕੇ ਸਿੱਖਾਂ ਦੀ ਕੁਰਬਾਨੀ। ਤੀਸਰਾ ਸਿੱਖ ਭਾਈ ਸਤੀ ਦਾਸ, ਪੰਜ ਮਣ ਪੱਕੀ ਰੂੰ ਲਪੇਟ ਕੇ ਮਿੱਟੀ ਦਾ ਤੇਲ ਛਿੜਕੇ ਜਿਉਂਦੇ ਸਿੱਖ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ। ਔਰ ਹੋਰ ਗੁਰੂ ਕੇ ਸਿੱਖ ਆਨੰਦਪੁਰ ਸਾਹਿਬ ਤੋਂ ਆਏ ਹੋਏ, ਮਾਤਾ ਜੀ ਨੇ ਭੇਜੇ ਹੋਏ, ਜਾਓ ਜਾ ਕੇ ਗੁਰੂ ਸਾਹਿਬ ਦਾ ਪਤਾ ਲੈ ਕੇ ਆਓ। ਔਰ ਮਾਤਾ ਜੀ ਨੇ ਤੇ ਭੇਜੇ ਹੋਏ ਸਿੱਖ ਜਦੋਂ ਸਤਿਗੁਰਾਂ ਨੂੰ ਆ ਕੇ ਬੇਨਤੀ ਕੀਤੀ, ਚੋਜੀ ਪ੍ਰੀਤਮ ਨੇ ਸਭ ਨੂੰ ਵੈਰਾਗਮਈ ਉਪਦੇਸ਼ ਬਖਸ਼ਿਸ਼ ਕਰਦਿਆਂ ਹੋਏ ਐਣ ਮਾਤਾ ਜੀ ਦੇ ਪ੍ਰਥਾਏ, ਸਾਹਿਬਯਾਦ ਦੇ ਪ੍ਰਥਾਏ, ਸਭ ਸੰਗਤਾਂ ਦੇ ਪ੍ਰਥਾਏ, ਇਹ ਪਾਵਨ ਪਵਿੱਤਰ ਬਚਨ ਹਜ਼ੂਰ ਨੇ ਉਸ ਸਮੇਂ ਫਰਮਾਏ ਜਦ ਲੋਹੇ ਦੇ ਪਿੰਜਰੇ ਵਿੱਚ ਹਜ਼ੂਰ ਚੋਜੀ ਪ੍ਰੀਤਮ ਬੰਦ ਸਨ। ਉਦੋਂ ਇਹ ਭੋਗ ਦੇ ਸਲੋਕ ਹਜ਼ੂਰ ਨੇ ਸਿੱਖਾਂ ਨੂੰ ਬਖਸ਼ਿਸ਼ ਕੀਤੇ ਸਨ। ਔਰ ਗਰੀਬ ਨਵਾਜ ਸਤਿਗੁਰੂ ਕਿਰਪਾ ਕਰਕੇ ਨਿਹਾਲ ਕਰ ਰਹੇ ਨੇ, ਮਨ ਬਿਰਤੀਆਂ ਨੂੰ ਇਕਾਗਰਤਾ ਸਹਿਤ ਕਰਦਿਆਂ ਹੋਏ ਆ ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨਾਵਾ।
ਇੱਕ ਅਦਵੈਤ ਰੂਪ ਵਾਹਿਗੁਰੂ ਪਰਮੇਸ਼ਰ ਹੈ, ਓਅੰਕਾਰ ਉਚਾਰਨੇ ਮਤ ਰੱਖਿਆ ਕਰਨ ਯੋਗ ਹੈ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਉਸ ਦੀ ਪ੍ਰਾਪਤੀ ਹੁੰਦੀ ਹੈ। ਸਲੋਕ ਹਜ਼ੂਰ ਕਿਰਪਾ ਕਰਕੇ ਫਰਮਾਉਂਦੇ ਨੇ, ਜਿਵੇਂ ਸਲੋਕ ਵਾਰਾਂ ਤੇ ਵਧੀਕ ਦੀ ਬਾਣੀ ਹੈ, ਇੱਥੇ ਵੀ ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਨੇ ਸਲੋਕ ਫਰਮਾਇਆ ਹੈ। ਸਲੋਕ ਮਹੱਲਾ ਨਾਵਾਂ, ਨਾਵੇਂ ਪਾਤਸ਼ਾਹ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸਵੈ ਲੋਕ ਦੀ ਪ੍ਰਾਪਤੀ ਕਰਾਉਣ ਵਾਲਾ ਸਲੋਕ ਕਿਰਪਾ ਕਰਕੇ ਫਰਮਾਉਂਦੇ ਹਨ।
ਗੁਣ ਗੋਬਿੰਦ ਗਾਇਓ ਨਹੀਂ,
ਜਿਨ੍ਹਾਂ ਨੇ ਗੋ ਪ੍ਰਥਮੀ ਦਾ ਬਿੰਦ ਪ੍ਰਕਾਸ਼ ਸਰੂਪ ਜੋ ਵਾਹਿਗੁਰੂ ਨਿਰੰਕਾਰ ਹੈ, ਗੋ ਬਾਣੀ ਕਰਕੇ ਬਿੰਦ ਜਾਣਨੇ ਯੋਗ ਹੈ, ਗੋ ਇੰਦਰੀਆਂ ਦਾ ਬਿੰਦ ਪ੍ਰਕਾਸ਼ਣ ਵਾਲਾ ਪਰਮੇਸ਼ਰ ਹੈ, ਉਸ ਗੋਬਿੰਦ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਜਿਨ੍ਹਾਂ ਨੇ ਗਾਉਣਾ ਹੀ ਨਹੀਂ ਕੀਤਾ,
ਜਨਮ ਅਕਾਰਥ ਕੀਨ,
ਉਹਨਾਂ ਲੋਕਾਂ ਨੇ ਸਾਰਾ ਜਨਮ ਹੀ ਆਪਣਾ ਅਕਾਰਥ ਨਿਸਫਲ ਅਜਾਈ ਗਵਾ ਲੈਣਾ ਕੀਤਾ ਹੈ, ਕੋਈ ਲਾਭ ਨਹੀਂ ਜਿਹੋ ਜਿਹੇ ਸੰਸਾਰ ਤੇ ਆਏ ਜਿਹੋ ਜਿਹੇ ਨਾ ਆਏ, ਸਾਰਾ ਜਨਮ ਹੀ ਉਹਨਾਂ ਦਾ ਬੇਕਾਰ ਹੀ ਚਲਾ ਗਿਆ, ਜਿਨ੍ਹਾਂ ਨੇ ਗੁਣ ਗੋਬਿੰਦ ਗਾਇਓ ਨਹੀਂ, ਗੋਬਿੰਦ ਪਰਮੇਸ਼ਰ ਦੇ ਗੁਣਾਂ ਨੂੰ ਨਹੀਂ ਗਾਉਣਾ ਕੀਤਾ, ਜਨਮ ਅਕਾਰਥ ਕੀਨ, ਸਾਰਾ ਜਨਮ ਹੀ ਉਹਨਾਂ ਨੇ ਨਿਸਫਲ ਗਵਾ ਲਿਆ, ਅਜਾਈ ਗਵਾ ਲਿਆ। ਇਸੇ ਪ੍ਰਕਾਰ ਗੁਣ ਗੋਬਿੰਦ ਗਾਇਓ, ਜਿਨ੍ਹਾਂ ਨੇ ਗੋਬਿੰਦ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਏ ਨੇ, ਨਹੀਂ ਜਨਮ ਅਕਾਰਥ ਕੀਨ, ਨਹੀਂ ਉਹਨਾਂ ਦਾ ਜਨਮ ਨਿਸਫਲ ਗਿਆ, ਉਹਨਾਂ ਦਾ ਭਾਵ ਭਗਤੀ ਕਰਨ ਵਾਲਾ ਜਨਮ ਸਫਲਾ ਹੋ ਗਿਆ। ਕੇਵਲ ਅਰਥ ਵਾਸਤੇ ਹੈ। ਸੋ ਗੁਣ ਗੋਬਿੰਦ ਗਾਇਓ ਨਹੀਂ, ਜਿਨ੍ਹਾਂ ਨੇ ਗੋਬਿੰਦ ਪਰਮੇਸ਼ਰ ਦੇ ਗੁਣ ਨਹੀਂ ਗਾਏ ਉਹਨਾਂ ਦਾ ਜਨਮ ਸਾਰਾ ਜਨਮ ਅਕਾਰ ਥਕੀਨ ਬੇਕਾਰ ਹੀ ਨਿਸਫਲ ਹੀ ਜਨਮ ਹੋਇਆ, ਸਾਰਾ ਚਲਾ ਗਿਆ।
ਕਹੋ ਨਾਨਕ ਹਰ ਭਜ ਮਨਾ।
ਹੇ ਭਾਈ, ਧੰਨ ਗੁਰੂ ਸਤਿਗੁਰੂ ਗਰੀਬ ਨਿਵਾਸ ਜੀ ਫਰਮਾਉਂਦੇ ਨੇ, ਕਹੋ ਨਾਨਕ ਹਰ ਭਜ ਮਨਾ। ਹੇ ਮੇਰੇ ਮਨਾ, ਇਉਂ ਭਜਨ ਕਰ, ਇਉਂ ਵਾਹਿਗੁਰੂ ਪਰਮੇਸ਼ਰ ਦੀ ਯਾਦ ਚ ਜੁੜ।
ਵਿਧ ਜਲ ਕਉ ਮੀਨ,
ਜਿਸ ਵਿਧੀ ਨਾਲ ਢੰਗ ਨਾਲ ਜਿਹੜੀ ਮੀਨ ਮੱਛੀ ਹੈ ਨਾ, ਉਹ ਪਾਣੀ ਦਾ ਸਿਮਰਨ ਕਰਦੀ ਹੈ। ਮੱਛੀ ਦੀ ਜ਼ਿੰਦਗੀ ਦਾ ਆਧਾਰ ਪਾਣੀ ਹੈ, ਸਿੱਖ ਦੀ ਜ਼ਿੰਦਗੀ ਦਾ ਆਧਾਰ ਬਾਣੀ ਹੈ। ਮੱਛੀ ਪਾਣੀ ਬਗੈਰ ਨਹੀਂ ਰਹਿ ਸਕਦੀ ਤੇ ਸਿੱਖ ਬਾਣੀ ਬਗੈਰ ਨਹੀਂ ਰਹਿ ਸਕਦਾ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉ, ਆਖਾਂ ਜੀਵਾਂ ਵਿਸਰੈ ਮਰ ਜਾਉ। ਗੁਰੂ ਕੀ ਬਾਣੀ ਕਹਿੰਦੇ ਹੈ ਤੇ ਜ਼ਿੰਦਗੀ ਨੇ ਤੇ ਜ਼ਿੰਦਗੀ ਕੋਈ ਨਹੀਂ। ਇਸ ਕਰਕੇ ਮੱਛੀ ਪਾਣੀ ਤੋਂ ਬਗੈਰ ਨਹੀਂ ਰਹਿ ਸਕਦੇ, ਸਿੱਖ ਗੁਰੂ ਕੀ ਬਾਣੀ ਬਗੈਰ ਕਿਵੇਂ ਰਹਿ ਸਕਦਾ ਹੈ? ਇਉਂ ਪਰਮੇਸ਼ਰ ਦਾ ਭਜਨ ਕਰ ਮਨਾ, ਜਿਹ ਬਿਧ ਜਲ ਕੌ ਮੀਨ। ਜਿਵੇਂ ਮੱਛੀ ਪਾਣੀ ਦਾ ਭਜਨ ਸਿਮਰਨ ਕਰਦੀ ਹੈ, ਔਰ ਪਾਣੀ ਤੋਂ ਬਗੈਰ ਕਦੇ ਰਹਿ ਨਹੀਂ ਸਕਦੀ। ਵਿਸ਼ੇ ਵਿਕਾਰ ਭੋਗਣ ਵਿੱਚ ਕਾਹਦੇ ਕਿਸ ਵਾਸਤੇ ਰਚਿਓ, ਤਦਾਕਾਰ ਹੋ ਰਿਹਾ ਹੈ।
ਨਿਮਖ ਨਾ ਹੋਏ ਉਦਾਸ,
ਨਿਮਖ ਮਾਤਰ ਅੱਖ ਖੋਲਣ ਮੀਚਣ ਜਿੰਨੇ ਸਮੇਂ ਵਿੱਚ ਵੀ ਕਦੇ ਉਦਾਸ ਉਪਰਾਮ ਨਹੀਂ ਹੁੰਦਾ। ਵਿਸ਼ੇ ਵਿਕਾਰ ਭੋਗਣ ਵਿੱਚ, ਮਨ ਦੇ ਖਿਆਲ ਵਿਸ਼ੇ ਭੋਗਣ ਵਿੱਚ ਤੇ ਯੈਰ ਪਦਾਰਥਾਂ ਦੇ ਕੱਤਰ ਕਰਨ ਵਿੱਚ ਲੱਗਾ ਰਹਿੰਦਾ ਹੈ, ਨਿਮਖ ਨਾ ਹੋਏ ਉਦਾਸ। ਅੱਖ ਖੋਲਣ ਮੀਚਣ ਜਿੰਨੇ ਚਿਰ ਨੂੰ ਖਾਲਸਾ ਜੀ ਨਿਮਖ ਕਿਹਾ ਜਾਂਦਾ ਹੈ, ਇੰਨੇ ਸਮੇਂ ਦੇ ਵਿੱਚ ਵੀ ਤੂੰ ਉਦਾਸ ਹੋ ਪ੍ਰਾਮ ਨਹੀਂ ਹੁੰਦਾ ਵਿਕਾਰਾਂ ਵੱਲੋਂ ਵਿਸ਼ਿਆਂ ਵੱਲੋਂ।
ਕਹੋ ਨਾਨਕ ਭਜ ਹਰ ਮਨਾ।
ਹੇ ਮੇਰੇ ਮਨਾ, ਉਸ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰ, ਸਤਿਗੁਰੂ ਫਰਮਾਉਂਦੇ ਹਨ।
ਮਾਰੇ ਨਾ ਜਮ ਕੀ ਫਾਸ,
ਜੇ ਭਜਨ ਕਰੇਗਾ ਫਿਰ ਜਮਾਂ ਦੀ ਫਾਹੀ ਨੀ ਤੇਰੇ ਗਲ ਚ ਕਰੇ ਪਵੇਗੀ, ਮੁਕਤ ਹੋ ਜਾਵੇਗਾ ਗੁਰੂ ਕੇ ਪਿਆਰਿਆ, ਫਿਰ ਜਮਾਂ ਦਾ ਫੰਦਾ ਨੀ ਤੇਰੇ ਗਲ ਚ ਪਵੇਗਾ।
ਤਰਨਾ ਪੋ ਇਉ ਹੀ ਗਯੋ,
ਜਿਹੜੀ ਤੇਰੀ ਤਰਨਾ ਪੋ ਜਵਾਨੀ ਦਾ ਸਮਾਂ ਸੀ ਨਾ, ਜਵਾਨੀ ਤੇਰੀ ਇਉ ਹੀ ਚਲੀ ਗਈ।
ਜਰਾ ਤਨ ਜੀਤ,
ਹੁਣ ਤੈਨੂੰ ਜਰਾ ਵਡੇਪੇ ਨੇ ਤਨ ਸਰੀਰ ਨੂੰ ਜਿੱਤ ਲੈਣਾ ਕੀਤਾ ਹੈ, ਔਰ ਪਿਛਲੇ ਜਿਹੜੀ ਉਮਰ ਸੀ ਨਾ ਬਚਪਨ ਦੀ ਉਹ ਤਾਂ ਖੇਡਣ ਮੱਲਣ ਚ ਗਵਾ ਲਈ, ਜਵਾਨੀ ਜਿਹੜੀ ਸੀ ਵਿਕਾਰ ਭੋਗਣ ਚ ਸਮਾਂ ਬਰਬਾਦ ਕਰ ਲਿਆ, ਹੁਣ ਵਡੇਪਾ ਆ ਗਿਆ। ਬਾਰ ਹੈ ਬਰਸ ਬਾਲਪਨ ਬੀਤੇ, 20 ਬਰਸ ਕਛ ਤਾਪਨਾ ਕੀਓ, 30 ਬਰਸ ਕਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਭਇਓ। ਮੇਰੀ ਮੇਰੀ ਕਰਤੇ ਜਨਮ ਗਇਓ, ਸਾਇਰ ਸੋਗ ਭੁਜੰਗ ਬਲਾਇਓ। ਹੁਣ ਤੈਨੂੰ ਲਿਓ ਜਰਾ ਤਨ ਜੀਤ, ਤੇਰੇ ਸਰੀਰ ਨੂੰ ਵਡੇਪੇ ਨੇ ਜਿੱਤ ਲੈਣਾ ਕੀਤਾ ਹੈ।
ਨਾਨਕ ਭਜ ਹਰ ਮਨਾ।
ਹੇ ਮੇਰੇ ਮਨਾ, ਉਸ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰ।
ਔਦ ਜਾਤ ਹੈ ਬੀਤ,
ਤੇਰੀ ਜਿਹੜੀ ਔਦ ਉਮਰ ਹੈ ਨਾ, ਇਹ ਬੀਤ ਹੈ ਜਾਤ, ਇਹ ਬੀਤੀ ਬੀਤਦੀ ਜਾ ਰਹੀ ਹੈ, ਔਦ ਜਾਤ ਹੈ ਬੀਤ। ਸੋ ਵਾਹਿਗੁਰੂ ਪਰਮੇਸ਼ਰ ਦਾ ਭਜਨ ਸਿਮਰਨ ਕਰ, ਤੇਰੀ ਜਿਹੜੀ ਉਮਰ ਹੈ ਉਹ ਬਤੀਤ ਹੁੰਦੀ ਜਾ ਰਹੀ ਹੈ। ਸਮਾਂ
ਭਾਇਓ ਸੂਝੈ ਨਹੀਂ,
ਵੇਖ ਤੂੰ ਹੁਣ ਬਿਰਧ ਹੋ ਗਿਆ ਤੇ ਤੈਨੂੰ ਕੋਈ ਸੁੱਝਦਾ ਔੜਦਾ ਵੀ ਕੁਝ ਨਹੀਂ। ਨੈਨਹੋ ਨੀਰ ਬਹੇ ਤਨ ਖੀਨਾ, ਭਏ ਕੇਸ ਦੁੱਧ ਵਾਨੀ, ਰੂਦਾ ਕੰਠ ਸ਼ਬਦ ਨਹੀਂ ਉਚਰੇ, ਅਬ ਕਿਆ ਕਰੇ ਪਰਾਨੀ। ਐਸੀ ਤੇਰੀ ਹਾਲਤ ਹੋ ਗਈ, ਬਿਰਧ ਭਾਇਓ ਸੂਝੈ ਨਹੀਂ, ਬਿਰਧ ਹੋ ਗਿਆ ਹੁਣ ਤੈਨੂੰ ਸੁੱਝਦਾ ਔੜਦਾ ਵੀ ਕੋਈ ਨਹੀਂ ਹੈ। ਜੋ ਜਵਾਨੀ ਵਿੱਚ ਕਰ ਸਕਦਾ ਸਾ, ਹੁਣ ਬੁਢੇਪੇ ਚ ਕੀ ਕਰ ਸਕਦਾ ਹੈ? ਭਵ ਸਾਗਰ ਕੇ ਤਰਨ ਕੋ ਤਰਨੀ ਅਵਸਥਾ ਆਇਆ ਹੈ, ਸੰਸਾਰ ਰੂਪੀ ਸਮੁੰਦਰ ਤੋਂ ਤਰਨ ਵਾਸਤੇ ਜਵਾਨੀ ਦੀ ਅਵਸਥਾ ਸੀ, ਉਹ ਤਾਂ ਖਾਣ ਪੀਣ ਪਹਿਨਣ ਭੋਗਣ ਸੌਣ ਬਹਿਣ ਚ ਹੰਡਾ ਲਈ ਹੈ, ਹੁਣ ਤੈਨੂੰ ਬੁਢੇਪਾ ਆ ਗਿਆ ਤੇ ਸੂਝੈ ਨਹੀਂ, ਕੋਈ ਸੁਝਦਾ ਔੜਦਾ ਨਹੀਂ ਹੈ।
ਪਹੁੰਚਿਓ ਆਣ,
ਤੇ ਜਿਹੜਾ ਕਾਲ ਹੈ ਨਾ ਉਹ ਤੇਰੇ ਸਿਰ ਤੇ ਹੁਣ ਆਣ ਪਹੁੰਚਿਓ ਆਣ ਪਹੁੰਚਿਆ ਹੈ, ਕਾਲ ਹੁਣ ਸਿਰ ਤੇ ਆਣ ਖੜਾ ਹੈ।
ਕਹੋ ਨਾਨਕ ਨਰ ਬਾਵਰੇ,
ਹਜੂਰ ਕਹਿੰਦੇ ਨੇ ਹੇ ਬਾਵਰੇ ਕਮਲੇ ਹੋਏ ਮਨੁੱਖ,
ਕਿਉਂ ਨਾ ਭਜੈ ਭਗਵਾਨ,
ਕਿਉਂ ਨੀ ਭਜਨ ਕਰਦਾ ਭਗਵਾਨ? ਪਰਮੇਸ਼ਰ ਦਾ ਖੱਟ ਪਗਾ ਸਪੰਨ ਜੋ ਪਰਮੇਸ਼ਰ ਹੈ, ਉਹਦਾ ਕਿਉਂ ਨੀ ਭਜਨ ਕਰਦਾ? ਕਿਉਂ ਨੀ ਉਹਦੀ ਯਾਦ ਵਿੱਚ ਜੁੜਦਾ?
ਦਾਰਾ ਸੰਪਤ ਸਗਲ,
ਇਹ ਧਨ ਜਿਹੜਾ ਹੈ, ਦਾਰਾ ਇਸਤਰੀ ਸੰਪਤ ਵਿਭੂਤੀ ਜਿਹੜੀ ਹੈ, ਸਗਲ ਸਾਰੀ
ਆਪਣੀ ਕਰ ਮਾਨ,
ਜਿਨ੍ਹਾਂ ਤੂੰ ਆਪਣੀ ਕਰਕੇ ਮੰਨੀ ਬੈਠਾ ਨੇ, ਧਨ ਪਦਾਰਥ ਇਸਤਰੀ ਸੰਪਤੀ ਜਿੰਨੀ ਹੈ ਇਹ ਸਾਰੀ ਮੇਰੀ ਵਸਤੂ ਹੈ, ਮੇਰੀ ਜਰ ਹੈ, ਮੇਰੀ ਜੋਰੂ ਹੈ, ਮੇਰੀ ਜ਼ਮੀਨ ਹੈ, ਜਿਨ੍ਹਾਂ ਤੂੰ ਆਪਣੇ ਕਰਕੇ ਮੰਨਿਆ ਹੈ,
ਮੈਂ ਕਛ ਸੰਗੀ ਨਹੀਂ,
ਇਹਨਾਂ ਵਿੱਚੋਂ ਕਿਸੇ ਵਸਤੂ ਨੇ ਵੀ ਤੇਰਾ ਸੰਗ ਸਾਥ ਨਹੀਂ ਦੇਣਾ, ਨਹੀਂ ਤੇਰੀ ਸੰਗੀ ਬਣਨਾ ਕਿਸੇ ਨੇ ਵੀ।
ਨਾਨਕ ਸਾਚੀ ਜਾਨ,
ਹਜ਼ੂਰ ਕਹਿੰਦੇ ਸੱਚਾ ਬਚਨ ਸਾਡਾ ਜਾਣ ਲਾ, ਨਾ ਧਨ ਨੇ, ਨਾ ਇਸਤਰੀ ਨੇ, ਨਾ ਧੀਆਂ ਪੁੱਤਰਾਂ ਨੇ, ਬਹੁ ਪ੍ਰਪੰਚ ਕਰ ਪਰ ਧਨ ਲਿਆਵੈ, ਸੁਤਦਾਰ ਪਹਿਆਣ ਲੁਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪਹਿਲੀਜੈ, ਛਿਨ ਛਿਨ ਤਨ ਛੀਜੈ ਜਰਾ ਜਨਾਵੈ, ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੈ, ਕਹਿਤ ਕਬੀਰ ਕੋਈ ਨਹੀਂ ਤੇਰਾ, ਹਿਰਦੈ ਰਾਮ ਕੀ ਨਾ ਜਪਹਿਣ ਸਵੇਰਾ। ਨਹੀਂ ਕਿਸੇ ਧੀ ਪੁੱਤਰ ਨੇ ਵੀ ਤੇਰੇ ਲਾਗੇ ਲੱਗਣਾ, ਜਿਹਨੂੰ ਤੂੰ ਘਰ ਵਾਲੀ ਕਹਿੰਦਾ ਮੇਰੀ ਇਸਤਰੀ ਹੈ। ਹਜ਼ੂਰ ਕਹਿੰਦੇ ਨੇ ਇਹਦਾ ਸੁਭਾਅ ਵੀ ਐਸਾ ਹੈ, ਸੋ ਘਰ ਕੀ ਨਾਰ ਬਹੁਤ ਹਿਤ ਜਾਸੋ, ਸਦਾ ਰਹਿਤ ਸੰਗ ਲਾਗੇ, ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੇ, ਸੋ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸੋ ਸਭ ਲਾਗੇ, ਕਿਆ ਦਾਰਾ ਕਿਆ ਮੀਤ, ਮੇਰੋ ਮੇਰੋ ਸਭੈ ਕਹਿਤ ਹੈ ਹਿਤ ਸਿਓ ਬੰਧਿਓ ਚੀਤ, ਅੰਤਕਾਲ ਸੰਗੀ ਨਹਿ ਕਉ ਇਹ ਅਚਰਜ ਹੈ ਰੀਤ, ਮਨ ਮੂਰਖ ਅਜਹੂ ਨਹਿ ਸਮਝਤ ਸਿੱਖ ਦੈ ਹਾਰਿਓ ਨੀਤ, ਨਾਨਕ ਪਹੁਜਲ ਪਾਰ ਪਰੈ ਜੋ ਗਾਵੈ ਪ੍ਰਭ ਕੇ ਗੀਤ। ਇਸ ਕਰਕੇ ਸਭ ਧਨ ਪਦਾਰਥ ਇਸਤਰੀ ਧੀਆਂ ਪੁੱਤਰ ਕਿਸੇ ਨੇ ਵੀ ਤੇਰਾ ਸਾਥ ਨਹੀਂ ਦੇਣਾ, ਇਹ ਬਚਨ ਹਜ਼ੂਰ ਕਹਿੰਦੇ ਸਾਡਾ ਸੱਚਾ ਕਰਕੇ ਮਨ ਲੈਣਾ ਕਰ।
ਪਤਤ ਉਧਾਰਨ ਭੈ ਹਰਨ,
ਪਤਤ ਗਿਰਿਆ ਹੋਇਆਂ ਦਾ ਉਧਾਰ ਕਰ ਦੇਣ ਵਾਲਾ ਤੇ ਭੈ ਨੂੰ ਹਰਨ ਸਮਾਪਤ ਕਰ ਦੇਣ ਵਾਲਾ, ਜਿਹੜੇ ਗਿਰੇ ਹੋਏ ਨਾ ਜੀਵ ਪਤਤ ਹੋਏ ਹੋਏ ਉਹਨਾਂ ਦੀ ਕਲਿਆਣ ਕਰਨ ਵਾਲਾ, ਤੇ ਭੈ ਹਰਨ ਜਿਹੜਾ ਭੈ ਚੰਬੜਿਆ ਹੋਇਆ ਸੱਤ ਪ੍ਰਕਾਰ ਦਾ ਉਹਨੂੰ ਹਰਨ ਸਮਾਪਤ ਕਰਨ ਵਾਲਾ।
ਹਰ ਅਨਾਥ ਕੇ ਨਾਥ,
ਤੇ ਹਰੀ ਪਰਮੇਸ਼ਰ ਹੈ ਜਿਹੜਾ ਅਨਾਥਾਂ ਦਾ ਵੀ ਨਾਥ ਮਾਲਕ ਹੈ, ਜਿਹੜੇ ਅਨਾਥ ਨੇ ਨਾ ਯਤੀਮ ਨੇ ਭੈ ਸੰਯੁਗਤ ਨੇ ਵਿਚਾਰੇ, ਉਹਨਾਂ ਨੂੰ ਭੈ ਤੋਂ ਰਹਿਤ ਕਰਨ ਵਾਲਾ ਉਹ ਵਾਹਿਗੁਰੂ ਪਰਮੇਸ਼ਰ ਹੈ, ਅਨਾਥਾਂ ਦਾ ਵੀ ਨਾਥ ਮਾਲਕ, ਗਿਰਿਆ ਹੋਇਆਂ ਦਾ ਉਧਾਰ ਕਲਿਆਣ ਕਰ ਦੇਣ ਵਾਲਾ ਉਹ ਮਾਲਕ ਪਰਮੇਸ਼ਰ ਹੈ।
ਨਾਨਕ ਤੇ ਜਾਣੀਐ,
ਉਸ ਮਾਲਕ ਵਾਹਿਗੁਰੂ ਪਰਮੇਸ਼ਰ ਨੂੰ ਸਦਾ ਵਾਸਤੇ ਜਾਣਨਾ ਕਰ।
ਸਦਾ ਬਸਤ ਤੁਮ ਸਾਥ,
ਉਹ ਤੇਰੇ ਸਾਥ ਨਾਲ ਹੀ ਵਸਦਾ ਹੈ, ਦੂਰ ਨਹੀਂ ਮੇਰੋ ਪ੍ਰਭ ਪਿਆਰਾ, ਉਹ ਪਿਆਰਾ ਪ੍ਰੀਤਮ ਤੇਰੇ ਨਾਲ ਹੀ ਵਸਦਾ, ਤੂੰ ਕਦੇ ਵੇਖਣ ਦਾ ਯਤਨ ਨਹੀਂ ਕੀਤਾ, ਉਸ ਪਰਮੇਸ਼ਰ ਨੂੰ ਕਦੇ ਵੇਖ, ਉਹ ਸਦਾ ਵਾਸਤੇ ਤੇਰਾ ਅੰਗ ਸੰਗ ਹੋ ਕੇ ਰੱਖਿਆ ਸਹਾਇਤਾ ਕਰਨ ਵਾਲਾ ਹੈ। ਸੋ ਇਹ ਪਾਵਨ ਪਵਿੱਤਰ ਉਪਦੇਸ਼ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਰਹੇ ਨੇ, ਬਾਕੀ ਦੇ ਭੋਗ ਦੇ ਸਲੋਕ ਰਾਤ ਦੇ ਦੀਵਾਨ ਚ ਆਪਾਂ ਗੁਰੂ ਕੇ ਸ਼ਬਦ ਉਪਦੇਸ਼ ਔਰ ਇੱਕ ਇੱਕ ਸ਼ਬਦ ਵਿੱਚੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਵੈਰਾਗ ਉਮੰਡ ਉਮੰਡ ਕੇ ਐਸੀ ਅੰਮ੍ਰਿਤਮਈ ਸਿੱਖਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ। ਸੋ ਸਤਿਗੁਰੂ ਕਿਰਪਾ ਕਰਨ ਰਾਤ ਦੇ ਦੀਵਾਨ ਚ ਬਾਕੀ ਬੇਨਤੀਆਂ ਕਰਾਂਗਾ। ਬਹੁਤ ਬਹੁਤ ਧੰਨਵਾਦ ਸਤਿਗੁਰੂ ਦਾ, ਗੁਰੂ ਕੀਆਂ ਸੰਗਤਾਂ ਦਾ, ਪ੍ਰਬੰਧਕਾਂ ਦਾ, ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ ਜੀ ਭੁੱਲ ਚੁੱਕ ਦੀ ਖਿਮਾ।
ਪਤਤ ਉਧਾਰਨ ਭੈ ਹਰਨ, ਹਰ ਅਨਾਥ ਕੇ ਨਾਥ,
ਕਹੁ ਨਾਨਕ ਤੇ ਜਾਣੀਐ, ਸਦਾ ਬਸਤ ਤੁਮ ਸਾਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।